SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਿੰਦ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਤੁਹਾਡੇ ਤੱਕ ਪੇਸ਼ ਹੈ, ਕਬੂਲ ਕਰਿਆ ਜੇ। ਅੱਜ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਰੂਬਰੂ ਕਰਾਵਾਂਗੇ ਪਾਕਿਸਤਾਨ ਦੇ ਮਸ਼ਹੂਰ ਐਕਟਰ, ਕਾਰਟੂਨਿਸਟ, ਔਰ ਇਸ ਤੋਂ ਅੱਡ ਉਹਨਾਂ ਦੇ ਪੱਤਰਕਾਰੀ ਦੇ ਵਿੱਚ ਵੀ ਕਮਾਲ ਨੇ, ਮੇਰੀ ਮੁਰਾਦ ਹੈ ਫਾਰੂਕ ਕੈਸਰ ਜੀ। ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਨੇ ਜਿਹੜੇ ਉਹ ਸ਼ਾਇਦ ਨਾਂ ਸੁਣ ਕੇ ਤੇ ਥੋੜਾ ਜਿਹਾ ਸੋਚੀ ਪਏ ਹੋਣ, ਉਹਨਾਂ ਨੂੰ ਦੱਸ ਦੇਣਾ ਕਿ ਮੇਰੇ ਰੂਬਰੂ ਮੌਜੂਦ ਨੇ ਹਰਦਿਲ ਅਜ਼ੀਜ਼ ਅੰਕਲ ਸਰਗਮ। ਅਸਲਾਮ ਅਲੈਕੁਮ ਜੀ।
ਵਾਲੇਕੁਮ ਸਲਾਮ ਮਸੂਦ ਸਾਹਿਬ, ਥੈਂਕ ਯੂ ਵੈਰੀ ਮਚ। ਮੈਂ ਬੜਾ ਪਰੇਸ਼ਾਨ ਹੋ ਗਿਆ, ਏਡੀ ਖਾਲਿਸ ਪੰਜਾਬੀ ਬੜੇ ਅਰਸੇ ਬਾਅਦ ਸੁਣੀ ਮੈਂ। ਵੈਸੇ ਸਾਡੀ ਜ਼ੁਬਾਨ ਮਾਦਰੀ ਪੰਜਾਬੀ ਹੈ। ਦੱਸਣਾ ਹੀ ਚਾਹੁੰਦਾ ਸਾਂ ਕਿ ਪੰਜਾਬੀ ਬੋਲਿਆ ਬੜਾ, ਵੈਸੇ ਤਾਂ ਪੰਜਾਬੀ ਜ਼ੁਬਾਨ ਹੈ, ਹਰ ਵੇਲੇ ਬੋਲਦੇ ਹਾਂ ਅਸੀਂ, ਲੇਕਿਨ ਘਰ 'ਚ ਉਦੋਂ ਬੋਲੀ ਦੀ ਜਦੋਂ ਅਸੀਂ ਕਿਸੇ ਬੱਚਿਆਂ ਕੋਲੋਂ ਯਾਨੀ ਕੋਈ ਰਾਜ਼ ਦੀ ਗੱਲ ਜਾਂ ਛੁਪਾਉਣ ਵਾਲੀ ਗੱਲ ਕਰਨੀ ਹੋਏ ਤਾਂ ਇੱਕ ਦਿਨ ਮੈਨੂੰ ਬੜੀ ਹੈਰਤ ਹੋਈ। ਮੈਂ ਆਪਣੇ ਬੱਚਿਆਂ ਨੂੰ ਅਚਾਨਕ ਮੈਂ ਕਿਹਾ ਦੇਖਿਆ ਤਾਂ ਪੰਜਾਬੀ ਬੋਲ ਰਹੇ ਸਨ। ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਪੰਜਾਬੀ ਤੁਹਾਨੂੰ ਕਿਸ ਤਰ੍ਹਾਂ ਆ ਗਈ? ਉਹਨੇ ਕਿਹਾ ਜੀ ਪੰਜਾਬੀ ਤਾਂ ਸਾਨੂੰ ਆਉਂਦੀ ਹੈ। ਮੈਂ ਕਿਹਾ ਤੂੰ ਬੋਲਦੇ ਕਿਉਂ ਨਹੀਂ? ਉਹਨੇ ਕਿਹਾ ਜ਼ਰੂਰਤ ਹੀ ਨਹੀਂ ਪਈ, ਅਸੀਂ ਤਾਂ ਆਪਸ ਵਿੱਚ ਪੰਜਾਬੀ ਦੀ ਵਿੱਚ ਵੀ ਗੱਲ ਕਰਦੇ ਹਾਂ। ਅਤੇ ਮੈਂ ਬੜਾ ਪਰੇਸ਼ਾਨ ਹੋਇਆ ਕਿ ਅੱਛਾ ਜਿਹੜਾ ਅਸੀਂ ਆਪਣਾ ਸਮਝ ਦੱਸਾਂ ਕਿ ਇਹਨਾਂ ਨੂੰ ਛੁਪਾ ਕੇ ਰਾਜ਼ ਵਾਲੀ ਗੱਲ ਪੰਜਾਬੀ 'ਚ ਕਰਾਂਗੇ ਜਿਹੜੀ ਇਹਨਾਂ ਨੂੰ ਸਮਝ ਨਹੀਂ ਆਏਗੀ, ਉਹ ਗੱਲ ਸਾਰੀ ਸਮਝ ਆ। ਮੈਂ ਇਹ ਕਹਿਣਾ ਚਾਹ ਰਿਹਾ ਸਾਂ ਕਿ ਜ਼ੁਬਾਨ ਪੰਜਾਬੀ ਇੰਨੀ ਮਿੱਠੀ ਜ਼ੁਬਾਨ ਹੈ ਔਰ ਐਡੀ ਅੱਛੀ ਜ਼ੁਬਾਨ ਹੈ ਕਿ ਬੋਲਦੇ ਹਾਂ ਮੈਂ ਬਲਕਿ ਸੁਣਦੇ ਹਾਂ ਬੋਲਦੇ ਹਾਂ ਮੈਨੂੰ ਹੈਰਤ ਹੁੰਦੀ ਹੈ ਕਿ ਇਹ ਜ਼ੁਬਾਨ ਜਿਹੜੀ ਹੈ ਇਹ ਸਾਡੇ ਚੋਂ ਕਿਉਂ ਕੱਟ ਹੁੰਦੀ ਜਾ ਰਹੀ ਹੈ। ਮੈਂ ਬੜਾ ਹੈਰਾਨ ਹੋਇਆ ਜਦੋਂ ਤੁਸੀਂ ਮੈਨੂੰ ਕਿਹਾ ਮੈਂ ਅਸੀਂ ਰੇਡੀਓ ਆਸਟ੍ਰੇਲੀਆ ਲਈ ਪੰਜਾਬੀ ਸਰਵਿਸ 'ਚ, ਮੈਂ ਪਹਿਲਾ ਸਵਾਲ ਤੁਹਾਨੂੰ ਇਹ ਕੀਤਾ ਸੀ ਕਿ ਅੱਛਾ ਪੰਜਾਬੀ 'ਚ ਕਿਉਂ? ਅਤੇ ਪੰਜਾਬੀ ਦੀ ਕਮਿਊਨਿਟੀ ਦੇ ਵਾਸਤੇ ਮੇਰਾ ਖਿਆਲ ਹੈ ਬਿਹਤਰੀਨ ਇੱਕ ਤੋਹਫਾ ਹੈ।
ਮੈਂ ਤੁਹਾਨੂੰ ਪਹਿਲਾਂ ਤਾਂ ਇਹ ਇਜਾਜ਼ਤ ਲੈਣਾ ਚਾਹੁੰਦਾ ਹੈ ਕਿ ਅੰਕਲ ਸਰਗਮ ਕਾਂ ਜਾਂ ਫਾਰੂਕ ਹੈ ਸਰ?
ਮੇਰਾ ਖਿਆਲ ਹੈ ਅੰਕਲ ਸਰਗਮ ਨੂੰ ਜ਼ਿਆਦਾ, ਮੈਂ ਜਿੱਥੇ ਫਸ ਜਾਂਦਾ ਨਾ ਲੋਕ ਮੈਨੂੰ ਨਹੀਂ ਪਛਾਣਦੇ ਜਾਂ ਕਿਸੇ ਨੂੰ ਮਿਨਿਸਟਰ ਨੂੰ ਕਿਸੇ ਨੂੰ ਫੋਨ ਕਰਨਾ ਹੁੰਦਾ ਤਾਂ ਮੈਂ ਫਾਰੂਕ ਕੈਸਰ ਇੱਕ ਸੈਕਿੰਡ ਲੈਂਦਾ, ਮੈਂ ਉਹਨੂੰ ਦੱਸਾਂ ਅੰਕਲ ਸਰ। ਅਰੇ ਅੱਛਾ, ਯਾਨੀ ਕਹਿਣ ਦਾ ਮਕਸਦ ਹੈ ਕਿ ਅੰਕਲ ਸਰਗਮ ਮੇਰੇ ਕੋਲ ਜ਼ਿਆਦਾ ਮਸ਼ਹੂਰ ਹੈ, ਤੁਸੀਂ ਕੁਛ ਵੀ ਕਹਿ ਸਕਦੇ ਹੋ।
ਅੱਛਾ, ਮੈਂ ਉਸ ਅੰਕਲ ਸਰਗਮ ਦੇ ਨਾਲ ਹੁਣ ਗੱਲਬਾਤ ਕਰਾਂਗਾ ਜਿਹੜਾ ਪੀ ਟੀ ਵੀ ਤੇ ਬਲੈਕ ਐਂਡ ਵਾਈਟ ਟੀ ਵੀ ਸੀ ਸਾਡੇ ਘਰ, ਦੋਵੇਂ ਬਾਰੀਆਂ ਸ਼ਾਮ 4 ਵਜੇ ਖੁੱਲਦੀਆਂ ਸੀ ਔਰ ਉਹਦੇ ਲਾਲਚ ਨੂੰ ਸਾਨੂੰ ਇਹ ਕਿਹਾ ਜਾਂਦਾ ਸਕੂਲ ਦਾ ਕੰਮ ਪੂਰਾ ਕਰੋਗੇ ਤੇ ਫਿਰ ਤੁਹਾਨੂੰ ਕਲੀਆਂ ਵੇਖਣ ਦੇਣਾ। ਉਹ ਕਰੈਕਟਰ ਸੀਗਾ ਰੋਲਾ, ਉਹਦੇ ਤੋਂ ਸਾਨੂੰ ਬੜਾ ਡਰ ਹੁੰਦਾ ਸੀ, ਕੀ ਪਿਛੋਕੜ ਉਹਦਾ?
ਸਾਡੀ ਟੀਮ ਦਾ ਇੱਕ ਲੜਕਾ ਹੈ ਨੁਸਰਤ ਇਕਬਾਲ, ਉਹ ਅੱਜ ਕੱਲ੍ਹ ਅਮਰੀਕਾ 'ਚ, ਉਹਨੇ ਮੈਨੂੰ ਕਿਹਾ ਕਿ ਮੈਨੂੰ ਕੋਈ ਕਰੈਕਟਰ, ਮੈਂ ਕਿਹਾ ਦੇਖੋ ਤੈਨੂੰ ਕਰੈਕਟਰ ਤਾਂ ਮੈਂ ਬਣਾ ਦਿਆਂਗਾ ਔਰ ਤੂੰ ਹੈਗਾ ਜਿੰਨਾ ਹੀ ਪਾਪੂਲਰ ਹੋ ਜਾਏਗਾ, ਲੇਕਿਨ ਤਸਵੀਰ ਤੇਰੀ ਸਾਹਮਣੇ ਨਹੀਂ ਆਏਗੀ, ਤੇਰਾ ਕਰੈਕਟਰ ਸਾਹਮਣੇ ਆਏਗਾ ਔਰ ਉਹਦੇ ਲਈ ਮੈਂ ਇੱਕ ਪਕਟ ਬਣਾਇਆ ਰੋਲਾ ਜਿਹੜਾ ਕਿ ਇੰਤਹਾਈ ਮੇਰੇ ਹਿਸਾਬ ਨਾਲ ਅਗਲੀ ਫੇਸ, ਛੋਟਾ ਜਿਹਾ ਕਾਲਾ ਰੰਗ ਜੇ ਉਹ ਫਲਾਂ ਫਲਾਂ, ਔਰ ਉਹ ਮੈਂ ਉਹਨੂੰ ਇੰਨਾ ਬੂਸਟ ਕੀਤਾ ਕਿ ਸਾਨੂੰ ਈਵਨ ਦਲੀਪ ਕੁਮਾਰ, ਈਵਨ ਮੁਹੰਮਦ ਅਲੀ ਸਾਹਿਬ, ਈਵਨ ਇਮਰਾਨ ਖਾਨ ਦੀ ਕੰਪੇਨ, ਹਰ ਜਗ੍ਹਾ ਸਰਗਮ ਰੋਲਾ, ਸਰਗਮ ਹੈਗਾ ਦੀ ਬਜਾਏ ਸਰਗਮ ਰੋਲਾ ਹੋ ਗਿਆ ਔਰ ਉਹ ਇੰਨਾ ਪਾਪੂਲਰ ਹੋ ਗਿਆ ਕਿ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਉਹਨੂੰ ਨੁਸਰਤ ਨੂੰ ਇੰਨਾ ਲੋਕ ਜਾਣਦੇ ਨਹੀਂ ਜਿੰਨਾ ਰੋਲਾ ਜਾਣਦੇ।
ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਅੰਕਲ ਸਰਗਮ ਇਹ ਕਿੱਦਾਂ ਨਾ ਤੁਸੀਂ ਇਹ ਜਿਹੜਾ ਚੁਣਿਆ ਔਰ ਫਿਰ ਇਸ ਕਿਰਦਾਰ ਨੂੰ ਆਪਣੇ ਆਪ ਉੱਤੇ ਆਪੇ ਹੀ ਲਾਗੂ ਕਰ ਲਿਆ, ਇਹਦੀ ਵਜ੍ਹਾ ਕੀ ਸੀ?
ਸਰਗਮ ਅਸਲ 'ਚ ਨਾ ਮੈਂ ਦੱਸਾਂਗਾ ਕਿ ਕਿਉਂ ਬਣਿਆ ਹੋਇਆ ਇਸ ਤਰ੍ਹਾਂ ਕਿ ਮੈਂ ਰੋਮੈਨੀਆ ਜਦੋਂ ਪੜ੍ਹ ਰਿਹਾ ਸਾਂ ਤੇ ਮੇਰੇ ਟੀਚਰ ਸਨ ਉੱਥੇ ਮਿਸਟਰ ਮੋਲਨਾਰ, ਉਹ ਬਸ ਸਮਝੋ ਕਿ ਸਰਗਮ ਅਤੇ ਉਸ ਸ਼ਕਲ ਇੱਕੋ ਜਿਹੀ ਸੀ ਦੋਵਾਂ ਦੀ। ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਮੈਂ, ਉਹਨੇ ਮੈਨੂੰ ਕਿਹਾ ਕਿ ਤੂੰ ਮੇਰੇ ਬਹੁਤ ਸਾਰੇ ਸਟੂਡੈਂਟਸ ਨੇ ਤੂੰ ਹੀ ਮੈਨੂੰ ਭੁੱਲ ਜਾਏਗਾ ਜਲਦੀ। ਮੈਂ ਕਿਹਾ ਜੀ ਕੋਸ਼ਿਸ਼ ਕਰਾਂਗਾ ਤੁਹਾਨੂੰ ਮੈਂ ਭੁੱਲਣਾ ਨਹੀਂ। ਤੋ ਮੈਂ ਵਾਪਸ ਆਇਆ ਅਤੇ ਕਲੀਆਂ ਪ੍ਰੋਗਰਾਮ ਸ਼ੁਰੂ ਹੋਇਆ ਔਰ ਕਲੀਆਂ ਦੇ ਵਿੱਚ ਪਪਟ ਦਾ ਪ੍ਰੋਗਰਾਮ ਮੈਂ ਹੀ ਆਈਡੀਆ ਦਿੱਤਾ ਕਿ ਹੋਣਾ ਚਾਹੀਦਾ। ਪਹਿਲਾ ਪਪਟ ਜਿਹੜਾ ਬਣਿਆ ਉਹ ਸਰਗਮ ਸੀ। ਸਰਗਮ ਜਿਹੜਾ ਸੀ ਉਹ ਸ਼ੁਰੂ ਦੇ ਪ੍ਰੋਗਰਾਮ ਵਿੱਚ ਉਹਦਾ ਕਰੈਕਟਰ ਇਹ ਸੀ ਕਿ ਉਹ ਇੱਕ ਮਿਊਜ਼ਿਕ ਦਾ ਟੀਚਰ ਹੈ ਔਰ ਉਹਦੀਆਂ 7 ਸੁਰਾਂ ਜਿਹੜੀਆਂ ਨੇ ਉਹ ਉਹਦੀਆਂ ਸ਼ਾਗਿਰਦ ਨੇ ਔਰ ਉਹ ਬਹੁਤ ਸ਼ਰਾਰਤੀ ਹੁੰਦੀਆਂ ਨੇ ਔਰ ਬਹੁਤ ਤਨਕੀਦ ਔਰ ਮਿਊਜ਼ਿਕ ਔਰ ਹਰ ਚੀਜ਼ 'ਤੇ, ਅਤੇ ਉਹਦੇ ਨਾਲ ਉਹਨਾਂ ਦਾ ਖਪ ਖਪ ਖਪਦਾ ਰਹਿੰਦਾ ਸੀ ਅਤੇ ਇਹਦਾ ਨਾਂ ਪਹਿਲੇ ਹੁੰਦਾ ਸੀ ਪ੍ਰੋਫੈਸਰ ਸਰਗਮ। ਆਪਣੇ ਪ੍ਰੋਫੈਸਰ ਨੂੰ ਯਾਦ ਰੱਖਿਆ ਮੈਂ ਕਿਉਂਕਿ ਸ਼ਕਲ ਮਿਲਦੀ ਸੀ, ਆਵਾਜ਼ ਵੀ ਮਿਲਦੀ ਸੀ, ਅਤੇ ਉਹ ਟੀਵੀ ਨੇ ਫਿਰ ਓਬਜੈਕਸ਼ਨ ਕੀਤਾ ਕਿ ਇਸ ਪ੍ਰੋਫੈਸਰ ਪਪਟ ਦੇ ਨਾਲ ਅੱਛਾ ਨਹੀਂ ਲੱਗਦਾ, ਅਤੇ ਫਿਰ ਉਹਨੂੰ ਅਸੀਂ ਅੰਕਲ ਸਰਗਮ ਕਰਤਾ ਅਤੇ ਸਰਗਮ ਨਾਂ ਇਸ ਤਰ੍ਹਾਂ ਪਿਆ।
ਤੁਸੀਂ ਕਲੀਆਂ ਕੀਤਾ ਤੇ ਉਰਦੂ ਚ, ਪਰ ਉਹਦੇ ਵਿੱਚ ਬਹੁਤ ਸਾਰੇ ਪੰਜਾਬੀ ਕਿਰਦਾਰਾਂ ਦੇ ਨਾਲ ਤੁਸੀਂ ਇੱਕ ਹੁੱਬ ਪਿਆਰ ਵੀ ਜੋੜ ਦਿੱਤਾ। ਕਹਿਣ ਵਾਲੇ ਕੁਛ ਨਕਾਦੇ ਵੀ ਕਹਿੰਦੇ ਨੇ ਕਿ ਇਹ ਜ਼ੁਬਾਨ ਦੇ ਵਿਗਾੜ ਨੂੰ ਤੁਸੀਂ ਟਾਊਨ ਕੀਤਾ, ਬੇਸ਼ੱਕ ਉਹ ਮਾਸੀ ਬਸੰਤੀ ਹੋਵੇ ਭਾਵੇਂ ਉਹ ਪੇਂਡੂ ਹੋਵੇ, ਇਹਦਾ ਪਸੇ ਮੰਜ਼ਰ ਤੁਸੀਂ ਦੱਸੋ ਕਿ ਇਹਦੇ 'ਚ ਇੱਜ਼ਤ ਆਜ਼ੀਮ ਸੀ ਜਾਂ ਉਹ ਇਲਜ਼ਾਮਾਤ ਜਿਹੜੇ ਹੈ ਤੇ ਉਹ ਵੀ ਔਨ ਗਰਾਊਂਡ ਹੀ ਨੇ, ਤੁਹਾਡੇ ਇਸ ਬਾਰੇ ਵਿਚਾਰ ਕੀ ਨੇ? ਮੈਂ ਚਾਹੁੰਦਾ ਕਿ ਮੈਂ ਉਹ ਸੁਣਨ ਵਾਲਿਆਂ ਤੱਕ ਅਪੜਾਵਾਂ ਕਿ ਇਹ ਜਿਹੜੇ ਪੰਜਾਬੀ ਕਿਰਦਾਰ ਸਨ ਇਹ ਕੋਈ ਜ਼ੁਬਾਨ ਦੇ ਨਾਲ ਮੁਹੱਬਤ ਸੀ ਜਾਂ ਆਪਣੀ ਗੱਲ ਆਸਾਨੀ ਨਾਲ ਸਮਝਾਉਣ ਲਈ ਇਹਨਾਂ ਦਾ ਇੰਤਖਾਬ ਕੀਤਾ?
ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਮੈਂ ਕੋਈ ਵਿਗਾੜ ਨਹੀਂ ਪੇਸ਼ ਕੀਤਾ। ਮੈਂ ਆਪਣੇ ਵੱਲੋਂ ਕੋਈ ਲਫ਼ਜ਼ ਨਾ ਬਣਾਇਆ, ਨਾ ਮੈਂ ਇਜਾਦ ਕੀਤਾ, ਨਾ ਮੈਂ ਦਰਿਆਫਤ ਕੀਤਾ। ਉਹ ਲਫ਼ਜ਼ ਜਿਹੜੇ ਲੋਕ ਬੋਲਦੇ ਸਨ ਪੰਜਾਬੀ ਦੇ ਵਿੱਚ, ਉਹਨਾਂ ਲਫ਼ਜ਼ਾਂ ਨੂੰ ਮੈਂ ਟੀ ਵੀ 'ਤੇ ਲੈ ਕੇ ਆਇਆ। ਔਰ ਲਾਜ਼ਮੀ ਗੱਲ ਹੈ, ਟੀ ਵੀ ਇੱਕ ਲੈਵਲ ਹੈ, ਸਟੈਂਡਰਡ ਹੈ, ਅਦਬੀ ਲਿਟਰੇਚਰ ਹਰ ਚੀਜ਼ ਇੱਥੇ। ਅਤੇ ਉਹ ਬਹੁਤ ਸਾਰੇ ਲੋਕਾਂ ਨੇ ਇੱਕਿਆ ਵੀ ਕਿ ਜੀ ਲੈਂਗੁਏਜ ਉਹ ਉਸ ਮਿਕਸਚਰ ਨੂੰ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਐਂ ਕਰਨਾ ਕਿਹਨੂੰ ਕਹਿੰਦੇ ਨੇ, ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਲਫ਼ਜ਼ ਕਿਉਂਕਿ ਉਰਦੂ ਸਪੀਕਿੰਗ ਨੂੰ ਤਾਂ ਪਤਾ ਨਹੀਂ। ਲਿਆਦਾ ਉਹ ਇਹ ਸਮਝੇ ਕਿ ਅਸੀਂ ਜ਼ੁਬਾਨ ਨੂੰ ਡਿਫਾਰਮ ਕਰਨ ਲੱਗੇ, ਜਾਂ ਕੋਈ ਡਿਫਾਰਮ ਕੁਛ ਨਹੀਂ, ਜ਼ੁਬਾਨ ਉਹ ਅਵਾਮੀ ਜ਼ੁਬਾਨ ਜਿਹੜੀ ਗਲੀ ਮੁਹੱਲਿਆਂ 'ਚ ਬੋਲੀ ਜਾਂਦੀ ਸੀ, ਉਹ ਮੈਂ ਟੈਲੀਵਿਜ਼ਨ 'ਤੇ ਲੈ ਕੇ ਆਇਆ, ਲੋਕਾਂ ਨੂੰ ਕਮਿਊਨੀਕੇਟ ਆਸਾਨੀ ਨਾਲ। ਉਹ ਬੜੇ ਅੱਛੇ ਐਸੇ ਕਮਿਊਨੀਕੇਟ ਹੋਏ ਕਿ ਮੈਂ ਤਾਂ ਸ਼ਾਇਦ ਇੱਕ ਕੁਆਟਰਲੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ, ਉਹਨੂੰ 45 ਸਾਲ ਹੋ ਗਏ ਨੇ, ਹੁਣ ਵੀ ਚੱਲ ਰਿਹਾ, ਹੁਣ ਵੀ PTV ਹੋਮਸ ਉੱਤੇ ਸੰਡੇ ਨੂੰ 7 ਵਜੇ ਇਹੀ ਪ੍ਰੋਗਰਾਮ ਚੱਲਦਾ। ਮੈਂ ਫਖਰ ਕਰਨਾ ਕਿ ਮੈਂ ਇੱਕ ਐਸਾ ਕੰਮ ਕੀਤਾ ਜਿਹਦੀਆਂ ਜੜ੍ਹਾਂ ਜ਼ਮੀਨ ਪਾਕਿਸਤਾਨ ਦੇ ਅੰਦਰ ਨੇ, ਪਾਕਿਸਤਾਨ ਦੀ ਜ਼ਮੀਨ 'ਚ ਨੇ। ਜਿਹੜੀ ਇਲਾਕਾਈ ਜ਼ੁਬਾਨ ਹੈ, ਪੰਜਾਬੀ, ਸਰਾਇਕੀ, ਸਿੰਧੀ, ਪਸ਼ਤੋ, ਬਰਾਵੀ, ਇਹਨਾਂ ਨੂੰ ਮਿਕਸ ਕਰਨਾ ਚਾਹੀਦਾ। ਅਗਰ ਇਹ ਮਿਕਸ ਨਹੀਂ ਕੀਤਾ ਅਸੀਂ 70 ਸਾਲ 'ਚ, ਅਤੇ ਅੱਜ ਅਸੀਂ ਰਿਜ਼ਲਟ ਦੇਖ ਰਹੇ ਹਾਂ, ਅਸੀਂ ਸੈਪਰੇਟ ਹੁੰਦੇ ਜਾ ਰਹੇ ਹਾਂ ਬਜਾਏ ਕਰੀਬ ਆਉਣ ਦੇ। ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀ ਖਾਹਿਸ਼ ਸੀ ਕਿ ਮੈਂ ਜ਼ੁਬਾਨਾਂ ਨੂੰ ਦਾ ਮਿਕਸਚਰ ਪੇਸ਼ ਕਰਕੇ ਪੰਜਾਬੀ ਔਰ ਇਲਾਕਾਈ ਦੂਸਰੀ ਜ਼ੁਬਾਨਾਂ ਦਾ, ਔਰ ਤਾਂ ਕਿ ਲੋਕ ਇਹਨਾਂ ਨੂੰ ਇਹਦੇ ਕਰੀਬ ਆਉਣ ਬਜਾਏ ਦੇ ਦੂਰ ਜਾਣ ਦੇ। ਪਤਾ ਨਹੀਂ ਮੈਂ ਕਿੰਨਾ ਕਾਮਯਾਬ, ਲੇਕਿਨ ਮੈਂ ਆਪਣੇ ਵੱਲੋਂ ਮੈਂ ਖੁਸ਼ ਹਾਂ ਕਿ ਮੈਂ ਕੰਮ ਕੀਤਾ।
ਤੁਸੀਂ ਅੰਕਲ ਸਰਗਮ ਨਾ ਹੁੰਦੇ ਤਾਂ ਕੀ ਹੁੰਦੇ?
ਮੈਂ ਅੰਕਲ ਸਰਗਮ ਨਾ ਹੁੰਦਾ ਤਾਂ ਸ਼ਾਇਦ ਮੇਰੇ ਅਸਲ ਵਿੱਚ ਮੇਰੀ ਖਾਹਿਸ਼ ਇਹ ਹੁੰਦੀ ਸੀ ਕਿ ਮੈਂ ਟੀਚ ਕਰਾਂ, ਔਰ ਮੈਂ ਹਿਸਟਰੀ ਮੇਰਾ ਪਸੰਦੀਦਾ ਸਬਜੈਕਟ, ਮੈਂ ਹਿਸਟਰੀ 'ਚ ਬੜੀ, ਹੁਣ ਵੀ ਮੈਂ ਕੰਪਿਊਟਰ 'ਤੇ ਹਿਸਟਰੀ ਕਰ, ਲੇਕਿਨ ਔਰ ਮੈਨੂੰ ਬੜਾ ਅੱਛਾ ਮੌਕਾ ਵੀ ਮਿਲਿਆ। 82 ਤੱਕ ਮੈਂ ਇੰਡੀਆ 'ਚ ਗਿਆ, ਉਹਨਾਂ ਨੂੰ ਪੜ੍ਹਾਉਣ ਲਈ ਗਿਆ, ਉਹਨਾਂ ਨੂੰ ਪਪਟ ਸਿਖਾਇਆ, ਉਹਨਾਂ ਦਾ ਉਸ ਵਕਤ ਕੋਈ ਨਹੀਂ ਸੀ, TV ਲਈ, ਐਜੂਕੇਸ਼ਨ ਟੈਲੀਵਿਜ਼ਨ ਲਈ। ਉਹਨਾਂ ਕੰਮ ਨਹੀਂ ਹੋ ਸਕਿਆ ਜਿੰਨਾ ਮੈਂ, ਕਿਉਂਕਿ ਮੈਂ ਇਕੱਲਾ ਹੀ ਕਰਦਾ ਸਾਂ, ਲਿਖਣਾ ਮੈਂ, ਪਪਟ ਮੈਂ ਬਣਾਉਣਾ ਹੈ, ਵਾਇਸਿਸ ਮੈਂ ਸਿਲੈਕਟ ਕਰਨੀਆਂ, ਅਤੇ ਲੇਕਿਨ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ। ਮੈਨੂੰ ਖੁਸ਼ੀ ਇਸ ਚੀਜ਼ ਦੀ ਹੁੰਦੀ ਹੈ ਕਿ ਮੈਂ ਕੁਛ ਲੋਕ ਮੇਰੇ ਨਾਲ ਟ੍ਰੇਨਡ ਹੋ ਗਏ, ਕੁਛ ਅਸੀਂ ਮੈਸੇਜਸ ਹੈਲਥ ਦੇ, ਕੁਛ ਐਜੂਕੇਸ਼ਨ ਦੇ ਲੋਕਾਂ ਕੋਲ ਪਹੁੰਚਾਏ, ਔਰ ਲੋਕ ਉਸ ਨੂੰ ਯਾਦ ਕਰਕੇ ਹੁਣ ਤੱਕ ਇੱਜ਼ਤ ਔਰ ਇਹਤਰਾਮ ਕਰਦੇ ਹਨ। ਜਿਹੜਾ ਮੈਂ ਕਹਿੰਦਾ ਉਹ ਦੁਨੀਆਂ 'ਚ ਇਹਦਾ ਮੁਕਾਬਲ ਕੋਈ।
ਤੁਹਾਡੀ ਪਸੰਦ ਦੀ ਐਕਟ੍ਰੈਸ ਹੋਣਾ, ਇਹ ਚੜ੍ਹਦੇ ਲੈਂਦੇ ਪਾਸੇ ਯਾਨੀ ਪਾਕਿਸਤਾਨ, ਇੰਡੀਆ, ਕੋਈ ਵੀ ਦੱਸ ਸਕਦੇ ਤੁਸੀਂ?
ਬੜਾ ਮੁਸ਼ਕਿਲ ਸਵਾਲ ਹੈ, ਕਿਉਂਕਿ ਉਹ ਮੁਖਤਲਿਫ ਦੌਰ 'ਚ ਮੁਖਤਲਿਫ ਅੱਛੀਆਂ ਲੱਗਦੀਆਂ ਨੇ, ਔਰ ਉਹ ਆਪਣੇ ਜ਼ਮਾਨੇ 'ਚ ਕੰਮ ਕਰਦੀਆਂ ਨੇ। ਮਧੂਬਾਲਾ ਤੋਂ ਸ਼ੁਰੂ ਕਰੋ, ਪਾਕਿਸਤਾਨ 'ਚ ਆ ਕੇ ਸ਼ਮੀ ਮਾਰਾ ਸੀ, ਪਾਕਿਸਤਾਨ 'ਚ ਆ ਕੇ ਜ਼ੇਬਾ, ਇੰਡੀਆ 'ਚ ਵੀ ਬੇਤਾਸ਼ਾ। ਮੇਰਾ ਖਿਆਲ ਹੈ ਟਾਈਮ ਦੇ ਨਾਲ ਨੰਬਰਿੰਗ ਨਹੀਂ ਕਰਨੀ ਚਾਹੀਦੀ। ਐਕਟਰ ਹੈ, ਉਹਨੂੰ ਜਿਹੜਾ ਕੰਮ ਦਿੱਤਾ ਜਾਏ ਉਹ ਖੁਸ਼ਸੂਬਰੀ ਨਾਲ ਕਰਦਾ। ਮੇਰਾ ਖਿਆਲ ਹੈ ਸਾਰੇ ਬਹੁਤ ਮੌਸੀਕੀ, ਤੁਸੀਂ ਮੈਨੂੰ ਪੁੱਛਿਆ ਸੀ ਮੌਸੀਕੀ ਨਾਲ, ਤਾਂ ਮੈਂ ਸ਼ਦਾਈ ਹਾਂ, ਮੌਸੀਕੀ ਮੈਂ ਆਪਣੇ ਵੱਲੋਂ ਸਟੱਡੀ ਕਰਦਾ ਰਹਿਣਾ। ਮੌਸੀਕੀ ਮੈਂ ਵਾਹਿਦ ਇੱਕ ਪਾਕਿਸਤਾਨੀ ਹਾਂ ਜਿਹੜਾ TV 'ਤੇ ਕਹਿ ਦਿੰਦਾ, ਤੁਸੀਂ ਮੌਸੀਕੀ ਦੇ ਬਾਰੇ 'ਚ ਕਿਉਂ ਨਹੀਂ ਫੈਸਲਾ ਕਰਦੇ? ਅਗਰ ਮੌਸੀਕੀ ਹਰਾਮ ਹੈ ਤਾਂ ਬੰਦ ਕਿਉਂ ਨਹੀਂ ਕਰਦੇ? ਅਗਰ ਹਲਾਲ, ਅਗਰ ਹਰਾਮ ਹੈ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਅਵਾਰਡ ਸਿੰਗਰ ਨੂੰ ਕਿਉਂ ਦਿੰਦੇ ਹੋ ਫਿਰ? ਮੌਸੀਕੀ ਕੋਈ ਹਰਾਮ, ਮੌਸੀਕੀ ਦੇ ਅੰਦਰ ਜਿਹੜੀ ਮਟੀਰੀਅਲ ਹੈ, ਮੌਸੀਕੀ ਦੇ ਅੰਦਰ ਜਿਹੜੇ ਫੋਸ਼ ਗਾਣੇ ਨੇ, ਬੋਲ ਨੇ, ਉਹ ਹਰਾਮ ਨੇ। ਉਹਦੀ ਵਜ੍ਹਾ ਨਾਲ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਵੀ ਕਹਾਂਗਾ ਕਿ ਹਰਾਮ ਹੈ ਮੌਸੀਕੀ, ਲੇਕਿਨ ਅਗਰ ਮੌਸੀਕੀ ਕਿਸੇ ਨੂੰ ਡਿਵੈਲਪ ਕਰ ਰਹੀ ਹੈ, ਕਿਸੇ ਨੂੰ ਸਿਖਾ ਰਹੀ ਹੈ, ਕਿਸੇ ਨੂੰ ਤਰਬੀਅਤ ਦੇ ਰਹੀ ਹੈ, ਕਿਸੇ ਨੂੰ ਸੋਧਿੰਗ ਇਫੈਕਟ ਦੇ ਰਹੀ ਹੈ, ਯੂਰਪ 'ਚ ਇਹਦੇ ਨਾਲ ਇਲਾਜ ਹੁੰਦਾ, ਮੇਰੇ ਖਿਆਲ 'ਚ ਪਾਕਿਸਤਾਨ 'ਚ ਅਗਰ ਸਿਤਾਰ ਵੱਜ ਰਹੀ ਹੈ ਤਾਂ ਇਹਦੇ 'ਚ ਕੀ ਹਰਾਮ? ਇਹ ਅਜ਼ਾਨ ਹੈ, ਕਿਆ ਦਿਲ 'ਤੇ ਅਸਰ ਕਰਦੀ? ਕਿਉਂਕਿ ਇਹ ਮਿਊਜ਼ਿਕ ਨੂੰ ਪਹਿਲੇ ਸਮਝਣਾ ਚਾਹੀਦਾ, ਮਿਊਜ਼ਿਕ ਹੈ ਕੀ ਹੈ। ਸ਼ੋਰ ਨੂੰ ਅਗਰ ਤੁਸੀਂ ਤਰਤੀਬ ਵਿੱਚ ਕਰਦੇ ਹੋਗੇ ਤਾਂ ਮਿਊਜ਼ਿਕ ਬਣ ਜਾਂਦਾ, ਵਰਨਾ ਸ਼ੋਰ ਤਾਂ ਹੈ ਹੀ ਹੈ।
ਇੱਕ ਰੀਝ ਲੈ ਕੇ ਲਾਹੌਰੋਂ ਤੁਰਿਆ ਸਾਂ ਜਦੋਂ ਪਿੰਡੀ ਦਾੜਾ ਇੰਟਰਵਿਊ ਕਰਨ ਆ ਰਿਹਾ ਸਾਂ, ਕਿ ਪ੍ਰੋਗਰਾਮ ਦੇ ਅਖੀਰ 'ਤੇ ਉਹ ਸਾਰੇ ਸੁਣਨ ਵਾਲੇ ਜਿਹੜੇ ਸੱਤ ਸਮੁੰਦਰੋਂ ਪਾਰ SBS ਪੰਜਾਬੀ ਰਾਹੀਂ ਤੁਹਾਡੀ ਆਵਾਜ਼ ਸੁਣਨਗੇ, ਉਹਨਾਂ ਨੂੰ ਜਿਹੜਾ ਤੁਸੀਂ ਆਖਰੀ ਸੁਨੇਹਾ ਦੇਣਾ ਉਹ ਅੰਕਲ ਸਰਗਮ ਬਣ ਕੇ ਪੰਜਾਬੀ 'ਚ ਦੇਣਾ, ਕੀ ਮੇਰੀ ਇਹ ਰੀਝ ਪੂਰੀ ਹੋ ਸਕਦੀ?
ਬਿਲਕੁਲ ਹੋ ਸਕਦੀ। ਦੇਖੋ ਜੀ, ਗੱਲ ਹੈ ਕਿ ਮੈਨੂੰ ਇਸ ਜ਼ੁਬਾਨ 'ਚ ਬੋਲਦੇ ਅਰਸਾ ਹੋ ਗਿਆ, ਹੁਣ ਫਾਰੂਕ ਸਾਹਿਬ ਨੇ ਮੇਰੀ ਜ਼ੁਬਾਨ ਲੈ ਲਈ ਹੈ। ਮੈਂ ਸਿਰਫ ਇੰਨਾ ਹੀ ਕਹਾਂਗਾ ਜਨਾਬ ਕਿ ਇਨਸਾਫ ਕਰੋ। ਇਨਸਾਫ ਸੱਚ ਦਾ ਨਾਂ ਹੈ, ਹੱਕ ਦਾ ਨਾਂ ਹੈ, ਚੀਜ਼ ਨੂੰ ਜਗ੍ਹਾ 'ਤੇ ਰੱਖਣ ਦਾ ਨਾਂ ਇਨਸਾਫ ਹੈ। ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋ ਇਨਸਾਫ, ਆਪਣੇ ਦਫ਼ਤਰ 'ਚ ਸ਼ੁਰੂ ਕਰੋ, ਆਪਣੇ ਮੁਲਕ 'ਚ ਸ਼ੁਰੂ, ਇਨਸਾਫ ਕਰੋ। ਇਨਸਾਫ ਹੀ ਸਾਨੂੰ ਲੈ ਕੇ ਜਾਏਗਾ। ਹਜ਼ਰਤ ਅਲੀ ਦਾ ਕੌਲ ਹੈ ਕਿ ਜ਼ੁਲਮ ਦੀ ਹਕੂਮਤ, ਇਨਸਾਫ ਬਗੈਰ ਹਕੂਮਤ ਨਹੀਂ ਚੱਲ ਸਕਦੀ।
ਬਹੁਤ ਸ਼ੁਕਰੀਆ ਅੰਕਲ ਸਰਗਮ ਕਿ ਤੁਸੀਂ ਆਪਣੇ ਵੇਲੇ 'ਚੋਂ, ਸਖ਼ਤ ਰੁੱਝ 'ਚੋਂ, ਇੱਡੀ ਮਸਰੂਫੀਅਤ 'ਚੋਂ ਕੋਈ ਸਮਾਂ ਜਿਹੜਾ ਉਹ ਦਿੱਤਾ ਸਾਡੇ ਸੁਣਨ ਵਾਲਿਆਂ ਵਾਸਤੇ, ਆਪਣੀ ਗੱਲਬਾਤ ਜਿਹੜੀ ਉਹ ਰਿਕਾਰਡ ਕਰਵਾਈ।
ਮੈਂ ਆਖਰੀ ਗੱਲ ਇਹ ਕਹਿਣਾ ਚਾਹਾਂਗਾ, ਤੁਹਾਡਾ ਬਹੁਤ ਸ਼ੁਕਰੀਆ, ਕਿਉਂਕਿ ਮੈਂ ਇੰਨੀ ਫਲੂਐਂਸੀ ਨਾਲ, ਇੰਨੀ ਰਵਾਨੀ ਦੇ ਨਾਲ ਪੰਜਾਬੀ ਪਹਿਲੀ ਦਫ਼ਾ ਬੋਲੀ ਹੈ, ਇਹਦਾ ਮਤਲਬ ਪੰਜਾਬੀ ਮੇਰੇ ਅੰਦਰ ਹੈ ਸੀ, ਕਦੀ ਮੌਕਾ ਨਹੀਂ ਸੀ ਮਿਲਿਆ। ਤੁਹਾਡਾ ਬਹੁਤ ਸ਼ੁਕਰੀਆ ਮੈਨੂੰ ਮੌਕਾ ਦੇਣ ਦਾ।
ਲਓ ਜੀ, ਇਹਦੇ ਨਾਲ ਹੀ ਅਸੀਂ ਇਹ ਖੂਬਸੂਰਤ ਸੁਣ ਜੀ ਮੁਲਾਕਾਤ ਜਿਹੜੀ ਇਹਨੂੰ ਇੱਥੇ ਮੁਕਾਉਂਦੇ ਹਾਂ। ਗੋ ਕੇ ਤੇ ਰਹਿ ਗਈ ਬੜੀਆਂ ਗੱਲਾਂ ਕਰਨ ਵਾਲੀਆਂ ਸੀ ਇਸ ਯਕੀਨ ਨਾਲ ਕਿ ਹਯਾਤੀ ਔਰ ਸਾਹ ਨਾਲ ਰਹੇ ਫਿਰ ਕਿਤੇ ਮਿਲਾਂਗੇ ਮਾਈਕ ਓਵਰ ਕਰਨੇ ਆ ਐਸ ਬੀ ਐਸ ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ